ਹਜ਼ਾਰ ਸ਼ਬਦ ਦਾ ਮਹਾਤਮ ਇਕੱਠਾ ਹੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ, ਗੁਰਸਿੱਖ ਨੂੰ ਤਾਰਨ ਲਈ ਅਨੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਕਰਤੀਆਂ। ਜਿਹੜੇ ਪੁਰਾਣੇ ਰਿਸ਼ੀ ਮੁਨੀ ਅਨੇਕਾਂ ਮਿਹਨਤਾਂ ਕਰਕੇ ਅਨੇਕਾਂ ਜਨਮਾਂ ਤੱਕ ਬੜੀ ਮੁਸ਼ਕਲ ਨਾਲ ਕੋਈ ਮਾੜੀ ਜਿਹੀ ਚੀਜ਼ ਪ੍ਰਾਪਤ ਕਰਦੇ ਸੀ, ਉਹ ਗੁਰਬਾਣੀ ਨਾਲ ਸੁੱਤੇ ਸਿੱਧੀ ਪ੍ਰਾਪਤ ਹੋ ਜਾਂਦੀ, ਬੜੀ ਸੌਖੀ ਦਾਤ ਬਖਸ਼ਿਸ਼ ਕੀਤੀ। ਸੋ ਇਸ ਕਰਕੇ ਸਤਿਗੁਰੂ ਨੇ ਨਾਮ ਰੱਖਿਆ ਸ਼ਬਦ ਹਜ਼ਾਰੇ, ਹਜ਼ਾਰ ਸ਼ਬਦ ਦਾ ਮਹਾਤਮ ਇਕੱਠਾ ਹੀ ਬਖਸ਼ਿਸ਼ ਕਰ ਦਿੱਤਾ। ਤੋ ਇਸ ਤਰ੍ਹਾਂ ਸਾਨੂੰ ਸਤਿਗੁਰੂ ਮਹਾਰਾਜ ਜੀ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਅਕਾਲ ਪੁਰਖ ਨਾਲ ਜੋੜਦੇ ਨੇ। ਸੋ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਣੇ ਤੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ। ਤਾਂ ਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰੂ ਨਾਨਕ ਦੇਵ ਜੀ ਪਾਵਨ ਪਵਿੱਤਰ ਉਪਦੇਸ਼, ਇੱਕ ਓਅੰਕਾਰ। ਓਅੰਕਾਰ ਜੋ ਪਰਮੇਸ਼ਰ ਹੈ ਉਹ ਕੇਵਲ ਇੱਕੋ ਇੱਕ ਹੈ, ਸਤਨਾਮ। ਉਹਦਾ ਨਾਮ ਸੱਚਾ ਹੈ, ਚਾਹੇ ਤਾਂ ਇੰਨਾ ਕਹਿ ਲਓ ਚਾਹੇ ਇਹਨੂੰ ਵਿਸਥਾਰ ਨਾਲ ਕਹੋ, ਪਰ ਜਦੋਂ ਆਪ ਪਾਠ ਕਰਦੇ ਹਾਂ ਉਦੋਂ ਤਾਂ ਆਪਾਂ ਨੂੰ ਮੂਲ ਅਰਥ ਹੀ ਪਤਾ ਹੋਣਾ ਚਾਹੀਦਾ ਕਿ ਇੰਨਾ ਹੀ ਲਿਖਿਆ ਹੋਇਆ, ਕਰਤਾ ਪੁਰਖ ਨਿਰਭਉ। ਪਿਆਰ ਨਾਲ ਜੇ ਆਪਾਂ ਦੇਖੀਏ ਵਿਚਾਰ ਕੇ ਕਿ ਕਰਤਾ ਹੈ, ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਉਹਦੀ ਹਸਤੀ ਹੈ, ਅਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ, ਸਹਿ ਭੰਗ ਜੋ ਸੁਤੇ ਹੀ ਪ੍ਰਕਾਸ਼ ਹੈ, ਗੁਰਪ੍ਰਸਾਦ ਜੋ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਗ ਦੇ ਆਰੰਭ ਦੇ ਵਿੱਚ ਹੀ ਬਖਸ਼ਿਸ਼ ਕੀਤੀ ਹੈ ਕਿ ਬਿਲਾਵਲ ਰਾਗ ਇੱਥੋਂ ਸਤਿਗੁਰੂ ਮਹਾਰਾਜ ਨੇ ਪ੍ਰਾਰੰਭ ਕੀਤਾ। ਬਿਲਾਵਲ ਰਾਗ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਗ ਬਿਲਾਵਲ ਮਹੱਲਾ ਪਹਿਲਾ। ਬਿਲਾਵਲ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਉਚਾਰਨ ਕਰਦੇ ਨੇ ਮਹਾਰਾਜ ਜੀ। ਫਿਰ ਸਤਿਗੁਰੂ ਇਹ ਤਰਤੀਬ ਬੰਨਦੇ ਨੇ ਕਿ ਇਹ ਸ਼ਬਦ ਦੀਆਂ ਕਿੰਨੀਆਂ ਪੌੜੀਆਂ ਹੋਣਗੀਆਂ। ਜੇ ਇੰਨੀਆਂ ਹੀ ਪੌੜੀਆਂ ਹੋਣਗੀਆਂ ਤਾਂ ਉਨੀਆਂ ਹੀ ਪੌੜੀਆਂ ਅਸੀਂ ਬਿਲਾਵਲ ਰਾਗ ਦੀਆਂ ਪੜ੍ਹਨੀਆਂ ਨੇ, ਅਤੇ ਗਿਆਨ ਹੋਵੇਗਾ ਜੇ ਪਹਿਲਾਂ ਤਾਂ ਹੀ ਉਹ ਪੜ੍ਹ ਸਕਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰਾਗ ਬਿਲਾਵਲ ਮਹੱਲਾ ਪਹਿਲਾ ਚੌ ਪਦੇ, ਚਾਰ ਪੌੜੀਆਂ ਹੋਣਗੀਆਂ ਸ਼ਬਦ ਦੀਆਂ। ਘਰ ਪਹਿਲਾ ਕੀਰਤਨ ਕਰਨ ਵਾਲਿਆਂ ਦੇ ਘਰ ਪਹਿਲੇ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹਾਂ ਰਜਾਈ। ਜਿਵੇਂ ਸੱਚ ਦੇ ਵਿੱਚ ਸਮਾਇਆ ਰਹਾਂ ਤੇਰੀ ਰਜਾ ਦੇ ਵਿੱਚ, ਇਹੀ ਜਿਹੀ ਕਿਰਪਾ ਕਰੋ, ਇਹੀ ਜਿਹੀ ਮਨ ਦੇ ਅੰਦਰ ਸਿੱਖਿਆ ਸਮਝਾ ਦਿਓ ਕਿ ਤੇਰੇ ਗੁਣ ਗਾਵਾਂ ਦੇਹ ਬੁਝਾਈ। ਇਹ ਮੈਨੂੰ ਸਮਝਾ ਦਿਓ, ਇਹ ਮੇਰੇ ਮਨ ਨੂੰ ਕਿਰਪਾ ਕਰਕੇ ਸੋਝੀ ਪਾ ਦਿਓ। ਅਤੇ ਮੇਰੇ ਜਿਹੜਾ ਮਨ ਹੈ ਅੱਜ ਦੇ ਸ਼੍ਰੀ ਮੁੱਖ ਵਾਕ ਵਿੱਚ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਕੀਤੇ ਕੋ ਮੇਰਾ ਸੰਮਨ ਹੈ ਕਰਨ ਹਾਰ ਤ੍ਰਿਣ ਜਨ ਹੈ। ਵੀ ਜੀਵ ਜਿਹੜਾ ਪੈਦਾ ਕੀਤਾ ਹੋਇਆ ਉਹਨੂੰ ਤਾਂ ਕਹਿੰਦਾ ਇਹ ਬੜਾ ਵੱਡਾ ਬੰਦਾ, ਜਿਹੜਾ ਪਰਮੇਸ਼ਰ ਹੈ ਉਹਨੂੰ ਕਹਿੰਦਾ ਇਹ ਕੱਖ ਜਿੰਨਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰ੍ਹਾਂ ਸਨਮੁੱਖ ਕੋਈ ਬੇਨਤੀ ਕਰਦੇ ਨੇ, ਇਹ ਦੁਨੀਆਂ ਦੀ ਹਾਲਤ ਕੈਸੀ, ਇਹ ਦੁਨੀਆ ਰੱਬ ਬਾਰੇ ਸੋਚਦੀ ਕੀ? ਅਖੇ ਮੈਂ ਰੱਬ ਦੀ ਵਡਿਆਈ ਕਰਦਾ, ਕਰਨੀ ਤਾਂ ਰੱਬ ਦੀ ਨਿਖੇਧੀ ਜਾਂ ਰੱਬ ਦੀ ਛੁਟਿਆਈ ਕਰਨੀ, ਕਹਿਣਾ ਮੈਂ ਵਡਿਆਈ ਕਰਦਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਕਹਿੰਦੇ ਤੁਸੀਂ ਹੋ ਤਾਂ ਸੁਲਤਾਨ। ਸੁਲਤਾਨ ਹੁੰਦਾ ਸਾਰਿਆਂ ਨਾਲੋਂ ਵੱਡਾ, ਸਭ ਤੋਂ ਛੋਟਾ ਹੁੰਦਾ ਰਾਣਾ, ਨਵਾਬ, ਫਿਰ ਹੁੰਦਾ ਰਾਜਾ ਰਜਵਾੜੇ, ਫਿਰ ਮਹਾਰਾਜਾ, ਮਹਾਰਾਜਿਆਂ ਤੋਂ ਉੱਤੇ ਫਿਰ ਸੁਲਤਾਨ, ਚੱਕਰਵਰਤੀ ਪਾਤਸ਼ਾਹ। ਚੱਕਰਵਰਤੀ ਸੁਲਤਾਨ ਨੌ ਖੰਡਾਂ ਦੀ ਪ੍ਰਿਥਵੀ 'ਤੇ ਵੀ ਰਾਜ ਕਰ ਸਕਦਾ ਜਿਵੇਂ ਸਿਕੰਦਰ ਨੇ ਕੀਤਾ। ਹੋ ਤਾਂ ਤੁਸੀਂ ਐਡੇ ਵੱਡੇ ਸੁਲਤਾਨ, ਤਿੰਨਾਂ ਲੋਕਾਂ ਦੇ ਮਾਲਕ, ਅਤੇ ਮੈਂ ਤੁਹਾਡੀ ਵਡਿਆਈ ਕਿਵੇਂ ਕੀਤੀ ਹੈ? ਕਹਾਂ ਹਾਂ ਮੀਆਂ। ਮੀਆਂ ਮੁਸਲਮਾਨਾਂ ਵਿੱਚ ਸਾਰਿਆਂ ਨਾਲੋਂ ਛੋਟੇ ਬੰਦੇ ਨੂੰ ਕਹਿੰਦੇ ਨੇ, ਅਤੇ ਮੈਂ ਕਹਾਂ ਆਪ ਹੀ ਮੀਆਂ, ਕੀ ਹਾਲ ਹੈ? ਚੌਧਰੀ, ਚੌਧਰੀ ਰਾਜੇ ਦੇ ਸਾਹਮਣੇ ਕੀ ਚੀਜ਼ ਹੈ? ਚੌਧਰੀ ਕਹਿ ਕੇ ਤਾਂ ਉਹਦੀ ਬਦਨਾਮੀ ਕਰਨ ਵਾਲੀ ਗੱਲ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੁਸੀਂ ਹੋ ਤਾਂ ਸੁਲਤਾਨ, ਅਤੇ ਅਸੀਂ ਕਹਿੰਦੇ ਹਾਂ ਮੀਆਂ, ਅਤੇ ਤੇਰੀ ਕਵਨ ਵਡਾਈ, ਇਹ 'ਚ ਤੁਹਾਡੀ ਕੀ ਵਡਿਆਈ ਹੋਈ, ਕੀ ਮਹਿਮਾ ਹੋਈ ਤੁਹਾਡੀ? ਕਿਉਂਕਿ ਅਸੀਂ ਇੰਨੇ ਵੱਡੇ ਵਾਹਿਗੁਰੂ ਨੂੰ ਜਦੋਂ ਕਹਿੰਦੇ ਹਾਂ, ਜੇ ਤਾਂ ਕਿਸੇ ਬੰਦੇ ਦਾ ਨਾਂ ਲੈਣਾ ਹੋਵੇ, ਮਹਾਰਾਜ ਕਹਿੰਦੇ ਨੇ, ਫਿਰ ਤਾਂ ਬੜੇ ਸਤਿਕਾਰ ਨਾਲ ਬੋਲਿਆ ਜਾਂਦਾ। ਸੋ ਜਿਵੇਂ ਕੀਰਤਨੀਆਂ ਕਰਨ ਵਾਲਿਆਂ ਦੀ ਕੈਸਟ ਸੁਣੀ, ਉਹ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕਿਹਾ। ਉਹ ਫਰਮਾਉਂਦੇ ਨੇ ਜਦ ਗੁਰੂ ਨਾਨਕ ਦੇਵ ਜੀ ਉੱਥੇ ਗਏ ਮੱਕੇ, ਤਾਂ ਉੱਥੇ ਦੇ ਕਾਜੀ ਕਹਿਣ ਲੱਗੇ, ਐ ਨਾਨਕ, ਐ ਨਾਨਕ, ਜਿਵੇਂ ਕੋਈ ਬਿਲਕੁਲ ਹੀ ਆਮ ਜਿਹਾ ਬੰਦਾ ਹੁੰਦਾ, ਬੋਲਣ ਵਿੱਚ ਹੀ ਨਹੀਂ ਪਤਾ ਬੋਲਣਾ ਕੀ ਹੈ। ਵਾਹਿਗੁਰੂ ਕਹਿਣ ਲੱਗਿਆਂ ਸਾਡੇ ਰੋਮ ਨਹੀਂ ਖੜ੍ਹੇ ਹੁੰਦੇ, ਪਰ ਜੇ ਕਹੀਏ ਕਿ ਫਲਾਨਾ ਆ ਗਿਆ, ਜੇ ਕੋਈ ਮਾੜਾ ਜਾਂ ਵੱਡਾ ਆ ਜਾਏ, ਉਹਦਾ ਨਾਂ ਲੈਣ ਲੱਗਿਆਂ ਕੰਨ ਖੜ੍ਹੇ, ਅੱਖਾਂ ਦੀਆਂ ਭਾਵਾਂ ਤਾਂ ਨੂੰ ਹੋ ਜਾਂਦੀਆਂ ਨੇ, ਰੋਮ ਖੜ੍ਹੇ ਹੋ ਜਾਂਦੇ ਨੇ, ਫਲਾਨੇ ਸਾਹਿਬ ਆਏ ਨੇ। ਮਹਾਰਾਜ ਕਹਿੰਦੇ ਆਮ ਦੁਨਿਆਵੀ ਲੋਕਾਂ ਨੂੰ ਇੰਨਾ ਵੱਡਾ ਅਤੇ ਪਰਮਾਤਮਾ ਨੂੰ ਇੰਨਾ ਛੋਟਾ, ਇਹ ਕਾਹਦੀ ਵਡਿਆਈ ਹੈ? ਮਹਾਰਾਜ ਮੈਂ ਮੂਰਖ ਕਹਿਣ ਨਾ ਜਾਈ, ਮੇਰੇ ਮੂਰਖ ਕੋਲੋਂ ਤੁਹਾਡੀ ਵਡਿਆਈ ਕਹੀ ਨਹੀਂ ਜਾਂਦੀ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮੈਂ ਬੋਲਣਾ ਕੀ ਤੁਹਾਡੇ ਅੱਗੇ ਆ ਕੇ, ਮੈਨੂੰ ਮੂਰਖ ਨੂੰ ਪਤਾ ਨਹੀਂ ਹੈ ਜੀ। ਉਹ ਸਿਆਣੇ ਬੰਦੇ ਕਹਿੰਦੇ ਨੇ ਮਹਾਰਾਜ ਇਹਨੂੰ ਪਤਾ ਨਹੀਂ, ਇਹਨੂੰ ਮਾਫ਼ ਕਰ ਦਿਓ, ਇਹਨੂੰ ਪਤਾ ਹੀ ਨਹੀਂ ਤੁਹਾਡਾ ਨਾਂ ਕੀ ਬੋਲਣਾ। ਸੋ ਇਸ ਕਰਕੇ ਬੋਲਣਾ ਤਾਂ ਸਤਿਕਾਰ ਨਾਲ ਬੋਲਣਾ ਹੈ, ਇੱਜ਼ਤ ਮਾਣ ਨਾਲ ਬੋਲਣਾ ਹੈ। ਸਤਿਗੁਰ ਵੱਡਾ ਕਰ ਸਾਲ ਆਹੀ ਹੈ, ਛੋਟਾ ਕਰਕੇ ਨਹੀਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀਆਂ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਨੌਨਿਤ ਪਾਈਆਂ। ਮਹਾਰਾਜ ਕਹਿੰਦੇ ਜੋ ਤੂੰ ਦੇ ਸੋ ਕਹਾਂ ਸੁਆਮੀ, ਮਾਲਕ ਜੀ ਜੋ ਤੁਸੀਂ ਸ਼ਬਦ ਦਿਓਗੇ ਉਹੀ ਕਹਾਂਗਾ, ਮੈਨੂੰ ਦੱਸੋ ਮੈਂ ਬੋਲਣਾ ਕੀ। ਕਿਉਂਕਿ ਅਸੀਂ ਤਾਂ ਮੂਰਖ ਜੇ ਬੰਦੇ ਹਾਂ, ਅਨਪੜ੍ਹ ਜੇ ਬੰਦੇ ਹਾਂ, ਗਵਾਰ ਚੱਲੇ, ਪੜ੍ਹੇ ਲਿਖਿਆ। ਮਹਾਰਾਜ ਜੀ ਕਹਿ ਤੂੰ ਤਾਂ ਐਵੇਂ ਕੀਤੀ ਹੋਈ ਹੈ, ਤੂੰ ਤਾਂ ਬੜਾ ਪੜ੍ਹਾ ਲਿਖਿਆ। ਮਹਾਰਾਜ ਇਹ ਕਾਹਦੀਆਂ ਪੜ੍ਹਾਈਆਂ ਜੀ? ਦੁਨਿਆਵੀ ਪੜ੍ਹਾਈਆਂ ਵੱਖਰੀਆਂ ਨੇ, ਗੁਰੂ ਘਰ ਦੀ ਪੜ੍ਹਾਈ ਵੱਖਰੀ ਹੈ। ਇਸ ਕਰਕੇ ਮੈਨੂੰ ਇੱਥੋਂ ਦੀ ਪੜ੍ਹਾਈ ਵਿੱਚ ਸੁਣਾਓ। ਇੰਗਲਿਸ਼ ਦੀਆਂ ਜਿੰਨੀਆਂ ਪੁਸਤਕਾਂ ਲਿਖੀਆਂ, ਧਾਰਮਿਕ ਤੌਰ 'ਤੇ ਵੀ ਚਾਹੇ ਲਿਖੀਆਂ ਹੋਈਆਂ, ਉਹਦੇ 'ਚ ਗੁਰੂ ਅੱਖਰ ਨਹੀਂ ਪਾਇਆ ਗੁਰੂ ਨਾਨਕ ਦੇਵ ਜੀ ਨੇ। ਬੜੇ ਬੜੇ ਫਿਲੋਸਫਰਾਂ ਨੇ ਜੇ ਗੁਰੂ ਨਾਨਕ ਦੇਵ ਜੀ ਲਿਖਿਆ, ਸਿਰਫ ਨਾਨਕ ਲਿਖਿਆ। ਨਾਨਕ ਪਦ ਤਾਂ ਮਹਾਰਾਜ ਖੁਦ ਲਿਖ ਸਕਦੇ ਨੇ ਆਪਣੇ ਆਪ ਨੂੰ, ਆਮ ਬੰਦਾ ਕਿਉਂ ਕਹੇ? ਇਸ ਕਰਕੇ ਕਿਸੇ ਨੂੰ ਇਹ ਪਤਾ ਹੀ ਨਹੀਂ, ਕਿੰਨਾ ਹੀ ਕੋਈ ਪੜ੍ਹਿਆ ਲਿਖਿਆ ਹੋਵੇ। ਜਿਵੇਂ ਇੱਕ ਵਾਰ ਬਹੁਤ ਵੱਡਾ ਬੰਦਾ, ਉਦੋਂ ਅਸੀਂ ਮੁਕਤਸਰ ਸਾਹਿਬ ਸੀਗੇ ਮਹਾਂਪੁਰਸ਼ਾਂ ਦੇ ਨਾਲ, ਇਹ 1976 ਦੀ ਗੱਲ ਹੈ, ਉੱਥੇ ਕੋਈ ਕਾਫੀ ਵੱਡਾ ਬੰਦਾ ਗਿਆ। ਮਹਾਂਪੁਰਸ਼ ਕਹਿੰਦੇ ਚਲੋ ਗੁਰਸਿੱਖ ਘਰਾਣੇ ਵਿੱਚੋਂ ਹੈ, ਬਹੁਤ ਵੱਡਾ ਹੈ, ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ ਵਰ ਵੀ ਦਿੱਤਾ ਹੋਇਆ ਵੀ ਤੇਰਾ ਘਰ ਮੇਰਾ ਅਸਹ ਵੀ ਤੇਰਾ ਘਰ ਮੇਰਾ। ਉਹਨਾਂ ਦਾ ਵੱਡਾ ਬੰਦਾ ਆ ਗਿਆ ਉੱਥੇ, ਕਹਿੰਦੇ ਚਲੋ ਸਤਿਕਾਰ ਆਪਾਂ ਨੂੰ ਕਰਨਾ ਚਾਹੀਦਾ। ਸਾਰੇ ਮੁਲਾਜ਼ਮ ਗੁਰਦੁਆਰਾ ਮੁਕਤਸਰ ਸਾਹਿਬ ਦੇ, ਉੱਥੋਂ ਦੇ ਮੈਨੇਜਰ ਸਾਹਿਬ ਅਤੇ ਹੋਰ ਪਤਵੰਤੇ ਇਕੱਠੇ ਕਰ ਲਏ ਵੀ ਉਹਨਾਂ ਨੇ ਆਉਣਾ। ਵੱਡਾ ਸਾਰਾ ਇੱਕ ਸਿਹਰਾ ਲਿਆਂਦਾ, ਉਹਨੂੰ ਜੀਓ ਆਇਆ ਕਹਿਣ ਲਈ ਉਹਦੇ ਗਲ ਵਿੱਚ ਸਿਹਰਾ ਪਾਇਆ, ਬਾਹਰ ਪ੍ਰਕਾਸ਼ ਵੀ ਹੋਇਆ ਸੀ ਮਹਾਰਾਜ ਦਾ। ਸੋ ਉਸ ਬੰਦੇ ਨੂੰ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀ ਹੁੰਦਾ ਹੈ। ਤਾਂ ਉਹ ਬਹੁਤ ਵੱਡਾ ਬੰਦਾ, ਉਹਨੇ ਆਪਣਾ ਸਿਹਰਾ ਗਲ ਵਿੱਚੋਂ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਦੇ ਮੂਹਰਲੇ ਪਾਸੇ ਰੱਖਣਾ ਚਾਹਿਆ ਤਾਂ ਉਸ ਵਕਤ ਸਾਰਿਆਂ ਨੇ ਭੱਜ ਕੇ ਕਿਹਾ ਨਹੀਂ ਨਹੀਂ ਇੱਥੇ ਨਹੀਂ ਰੱਖੀਦਾ ਹੁੰਦਾ। ਤਾਂ ਸਾਨੂੰ ਬੜੀ ਹੈਰਾਨਗੀ ਹੋਈ ਵੀ ਇੰਨਾ ਵੱਡਾ ਬੰਦਾ, ਇੰਨਾ ਸਿਆਣਾ, ਅਤੇ ਇਹਨੂੰ ਇੰਨਾ ਨਹੀਂ ਪਤਾ ਵੀ ਆਪਣਾ ਗਲ ਵਾਲਾ ਸਿਹਰਾ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਤੇ ਨਹੀਂ ਪਾਈਦਾ, ਇੰਨੀ ਵੀ ਅਕਲ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਮ ਤੌਰ 'ਤੇ ਦੇਖਿਆ ਵਿਆਹਾਂ ਵਿੱਚ ਆ ਸਿਹਰੇ ਜੇ ਮੰਨਦੇ ਨੇ, ਉਹ ਸਿਹਰੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਕਈ ਵਾਰ ਮਾਲਿਆਂ 'ਤੇ ਰੱਖ ਦਿੰਦੇ ਨੇ। ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਇਹ 'ਚ ਕਾਹਦੀ ਤੁਹਾਡੀ ਵਡਿਆਈ ਹੈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਜਿਹੜੇ ਸ਼ਬਦ ਤੁਸੀਂ ਦਿਓਗੇ ਉਹੀ ਮੈਂ ਕਹਾਂਗਾ, ਕਿਉਂਕਿ ਮੈਂ ਮੂਰਖ ਕਹਿਣ ਨਾ ਜਾਈ। ਮੈਂ ਮੂਰਖ ਤੋਂ ਕਿਹਾ ਨਹੀਂ ਜਾਂਦਾ ਕਿ ਮੈਂ ਕੀ ਬੋਲਾਂ ਕੀ ਨਾ ਬੋਲਾਂ। ਇਸੇ ਕਰਕੇ ਮਹਾਰਾਜ ਕਹਿੰਦੇ ਆਪਣੇ ਕੋਲੋਂ ਬੇਨਤੀ ਨਾ ਕਰਿਆ ਕਰੋ, ਬਾਣੀ ਦੇ ਰਾਹੀਂ ਬੇਨਤੀ ਕਰਿਆ ਕਰੋ। ਜੇ ਕੋਈ ਵੀ ਅਰਦਾਸ ਕਰਨੀ ਹੈ ਸ਼ਬਦ ਦਾ ਆਸਰਾ ਲੈ ਕੇ ਅਰਦਾਸ ਕਰੋ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ, ਇਹ ਸ਼ਬਦ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕਹੂ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ ਕਿ ਵਾਹਿਗੁਰੂ ਸਾਨੂੰ ਸੋਝ ਹੀ ਦੇਵੇ, ਅਸੀਂ ਗੁਰਬਾਣੀ ਦੇ ਰਾਹੀਂ ਉਸਤਤ ਕਰ ਸਕੀਏ, ਜਾਪ ਸਾਹਿਬ ਰਾਹੀਂ, ਜਪਜੀ ਸਾਹਿਬ ਰਾਹੀਂ, ਬਾਣੀ ਰਾਹੀਂ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਮਹਾਰਾਜ ਤੁਹਾਡੇ ਗੁਣ ਗਾਵਾਂ ਪਰ ਮੈਨੂੰ ਸਮਝਾ ਦਿਓ ਮੈਂ ਗਾਵਾਂ ਕਿਵੇਂ। ਮੈਨੂੰ ਨਹੀਂ ਪਤਾ ਲੱਗਦਾ ਮੈਂ, ਕਿਉਂਕਿ ਬੋਲਣਾ ਹੀ ਨਹੀਂ ਆਉਂਦਾ ਮੈਨੂੰ, ਪਤਾ ਹੀ ਨਹੀਂ ਬੋਲਣਾ ਕਿਵੇਂ, ਤੁਹਾਡਾ ਸਤਿਕਾਰ ਕਿਵੇਂ ਕਰਨਾ। ਜੈਸੇ ਸੱਚ ਮੈਂ ਰਹਾਂ ਔਰ ਰਜਾਈ, ਜਿਵੇਂ ਮੈਂ ਸੱਚ ਵਿੱਚ ਟਿਕਿਆ ਰਹਾਂ ਤੁਹਾਡੀ ਆਗਿਆ 'ਚ, ਸੱਚ ਵਿੱਚ ਮੇਰਾ ਨਿਵਾਸ ਹੋਵੇ ਮੈਂ ਟਿਕਿਆ ਰਹਾਂ, ਇਹ ਮੇਰੇ 'ਤੇ ਮਿਹਰ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੋ ਕੁਛ ਹੋਆ ਸਭ ਕੁਛ ਤੁਝ 'ਤੇ, ਤੇਰੀ ਸਭ ਅਸਨਾਈ। ਜੋ ਕੁਝ ਹੋਇਆ ਸਾਰਾ ਕੁਝ ਤੁਹਾਡੇ ਤੋਂ ਤਾਂ ਹੋਇਆ, ਸ੍ਰਿਸ਼ਟੀ ਤੁਸੀਂ ਬਣਾਈ ਹੈ, ਔਰ ਤੇਰੀ ਸਭ ਅਸਨਾਈ। ਅਸਨਾਈ ਹੁੰਦੀ ਵਾਕਫੀ, ਤੁਹਾਡੀ ਸਾਰੀ ਵਾਕਫੀ ਹੈ, ਤੁਹਾਨੂੰ ਸਭ ਪਤਾ ਹੈ, ਇਕੱਲੀ ਇਕੱਲੀ ਗੱਲ ਦਾ ਪਤਾ ਹੈ। ਮਾਂ ਨੂੰ ਆਪਣੇ ਬੱਚਿਆਂ ਦਾ ਗਿਆਨ ਹੁੰਦਾ ਹੈ, ਬੱਚੇ ਦੀ ਹਰ ਅੰਦਰਲੀ ਗੱਲ ਦਾ ਮਾਂ ਨੂੰ ਗਿਆਨ ਹੁੰਦਾ ਹੈ। ਮਾਂ ਕਹਿੰਦੀ ਇਹ ਹੁਣ ਆਹ ਚਾਹੁੰਦਾ ਹੈ, ਉਹ ਬਾਪ ਨੂੰ ਨਹੀਂ ਪਤਾ ਲੱਗਦਾ, ਕਿਸੇ ਆਸੇ ਪਾਸੇ ਬੈਠੇ ਨੂੰ ਨਹੀਂ ਸਮਝ ਲੱਗਦੀ, ਮਾਂ ਨੂੰ ਪਤਾ ਹੈ ਹੁਣ ਇਹ ਆਹ ਚੀਜ਼ ਚਾਹੁੰਦਾ ਹੈ। ਇੰਨੀ ਅੰਤਰਜਾਮ ਤਾਂ ਮਾਂ ਨੂੰ ਹੋ ਜਾਂਦੀ ਕਿ ਮੇਰਾ ਪੁੱਤ ਕੀ ਚਾਹੁੰਦਾ ਹੁਣ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਵਾਹਿਗੁਰੂ ਤੁਹਾਨੂੰ ਹੀ ਪਤਾ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਸਾਰੀ ਵਾਕਫੀ ਹੈ, ਅੰਤਰਜਾਮਤਾ ਹੈ, ਤੁਸੀਂ ਤਾਂ ਬਣਾਇਆ ਸਾਰਾ ਕੁਛ, ਇਹ ਤੁਹਾਨੂੰ ਕਿਉਂ ਨਾ ਪਤਾ ਹੋਵੇਗਾ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਮੈਂ ਅੰਨਾ ਅਗਿਆਨੀ ਬੰਦਾ, ਅੰਦਰੋਂ ਅੰਨਾ ਬਾਹਰੋਂ ਅੰਨਾ, ਨਾ ਤਾਂ ਮੈਨੂੰ ਅੰਦਰੋਂ ਗਿਆਨ ਹੈ ਨਾ ਬਾਹਰੋਂ ਗਿਆਨ ਹੈ। ਮੈਂ ਅੰਨੇ ਬੰਦੇ ਨੂੰ ਕੀ ਚਤੁਰਾਈ, ਕੀ ਚਲਾਕੀ ਹੈ ਮੇਰੇ 'ਚ, ਕੀ ਸਿਆਣਪ ਹੈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਜੀ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ। ਆਪਾਂ ਕਿੱਥੇ ਖੜੇ ਹਾਂ, ਗੁਰੂ ਨਾਨਕ ਦੇਵ ਜੀ ਜਦ ਇੰਨਾ ਕਹਿੰਦੇ ਤਾਂ ਆਪਾਂ ਕਿੱਧਰ ਨੂੰ ਜਾਵਾਂਗੇ, ਆਪਾਂ ਤਾਂ ਕੁਛ ਵੀ ਨਹੀਂ ਕਹਿਣ ਜੋਗੇ ਹੈਗੇ। ਇੰਨੀ ਵੱਡੀ ਬਾਣੀ ਰਚ ਕੇ 1430 ਅੰਗ, ਫਿਰ ਕਹਿੰਦੇ ਮੈਂ ਸਾਹਿਬ ਜੀ ਕੁਛ ਨਹੀਂ ਜਾਣਦਾ, ਮੈਨੂੰ ਨਹੀਂ ਕੁਛ ਆਉਂਦਾ ਹੈ, ਕਿਆ ਹਾਂ ਕਥੀ। ਕਹਿੰਦੇ ਮੈਂ ਕੀ ਕਥਨ ਕਰਾਂ, ਪਿੱਛੇ ਵੀ ਕਥਨ ਕੀਤਾ, ਕਥੇ ਕਥ ਦੇਖਾਂ, ਮੈਂ ਕਥਨ ਕਰ ਕਰਕੇ ਦੇਖ ਲਿਆ, ਪਿੱਛੇ ਵੀ ਕੀਤਾ ਕਥਨ, ਹੁਣ ਵੀ ਚਾਹੇ ਮੈਂ ਅੱਗੇ ਨੂੰ ਵੀ ਕਥਨ ਕਰਾਂ। ਪਰ ਮੈਨੂੰ ਇੰਨਾ ਕੁ ਪਤਾ ਕਿ ਮੈਂ ਅਕਥ ਨਾ ਕਥਨਾ ਜਾਈ, ਮੈਂ ਜਿਹੜਾ ਹੈਗਾ ਨਾ ਮੇਰੇ ਕੋਲੋਂ ਇਹ ਤੁਹਾਡਾ ਜਿਹੜਾ ਅਕਥ ਸਰੂਪ ਹੈ ਨਾ, ਤੁਹਾਡਾ ਅਕਥ ਪੁਣਾ, ਇਹ ਮੈਥੋਂ ਕਥਨ ਨਹੀਂ ਹੋਣਾ। ਮੈਂ ਆਪਣੇ ਵੱਲੋਂ ਤਾਂ ਬੜਾ ਜ਼ੋਰ ਲਾਇਆ ਵੀ ਮੈਂ ਕਥਨ ਕਰ ਦਿਆਂਗਾ, ਮੈਂ ਕਥਨ ਕਰ ਦਿਆਂਗਾ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਜੋ ਤੁਹਾਨੂੰ ਭਾਉਂਦਾ ਹੈ ਸੋਈ ਆਖਾਂ ਸੋਈ ਕਹਿੰਦਾ ਹਾਂ, ਪਰ ਇਹਦੇ ਵਿੱਚ ਵੀ ਤੁਹਾਡੀ ਤਿਲਕ ਜਿੰਨੀ ਵੀ ਵਡਿਆਈ ਹੋ ਸਕੀ ਮੇਰੇ ਪਾਸੋਂ, ਬਹੁਤੀ ਵਡਿਆਈ ਤਾਂ ਨਹੀਂ ਕਰ ਸਕਦੇ, ਇੱਕ ਤਿਲ ਜਿੰਨੀ ਵਡਿਆਈ ਕਹਿ ਸਕਦੇ, ਮਾੜੀ ਜੀ ਮਾਮੂਲੀ ਜੀ ਵਡਿਆਈ। ਇਸ ਕਰਕੇ ਮਹਾਰਾਜ ਅਸੀਂ ਗਰੀਬ ਬੰਦੇ ਤੁੱਛ ਜੀ ਬੁੱਧੀ ਵਾਲੇ ਤੁਹਾਡੇ ਵਾਸਤੇ ਕੀ ਕਹਿ ਸਕਦੇ ਹਾਂ। ਵਾਹਿਗੁਰੂ ਨੇ ਆਪਣਾ ਵੱਡਾਪੁਣਾ ਆਪਾਂ ਨੂੰ ਦਿਖਾਇਆ ਨਹੀਂ, ਗੁਰੂ ਗ੍ਰੰਥ ਸਾਹਿਬ ਆਪਣਾ ਵੱਡਾਪੁਣਾ ਨਹੀਂ ਦਿਖਾਉਂਦੇ। ਜੇ ਦਿਖਾ ਦੇਣ ਆਪਾਂ ਥਰ ਥਰ ਕੰਬਣ ਲੱਗ ਜਾਵਾਂਗੇ, ਆਪਾਂ ਉਹ ਦਰਵਾਜ਼ੇ ਤੋਂ ਹੀ ਮੱਥਾ ਟੇਕਾਂਗੇ, ਸਾਹਮਣੇ ਹੋਣ ਦੀ ਹਿੰਮਤ ਨਹੀਂ ਪੈਣੀ ਆਪਣੀ, ਕਿਉਂਕਿ ਇਹ ਆਪਣੇ ਆਪ ਨੂੰ ਇੰਨਾ ਸੰਕੋਚ ਕੇ ਬੈਠੇ ਨੇ ਮਹਾਰਾਜ, ਇੰਨਾ ਸੰਕੋਚ ਕੇ ਬੈਠੇ ਨੇ, ਕੋਈ ਕੁਛ ਵੀ ਕਰ ਜਾਂਦਾ ਸ਼ਾਂਤ ਬੈਠੇ ਨੇ, ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਪਰ ਜਿੱਦਣ ਕਿਤੇ ਨਿਗਾਹ ਖੋਲਤੀ ਨਾ ਤੀਸਰਾ ਨੇਤਰ ਵਾਲੀ, ਉਦਨ ਹੀ ਘਮਸਾਣ ਪੈ ਜਾਣਾ। ਪਰ ਮਹਾਰਾਜ ਕਹਿੰਦੇ ਨਹੀਂ, ਕੋਈ ਨਹੀਂ, ਸਾਡੇ ਬੱਚੇ ਆ, ਸਾਡੀ ਸ੍ਰਿਸ਼ਟੀ ਹੈ, ਆਪਣੇ ਤੇ ਤਰਸ ਕਰਕੇ ਸਾਰਾ ਕੁਛ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੇ ਬੰਦੇ ਦੇ ਅੰਦਰ ਜੇ ਨਿਮਰਤਾ ਆਵੇ, ਸਮਝ ਲੈਣਾ ਚਾਹੀਦਾ ਕਿ ਡਰਦਾ ਅੰਦਰ ਤਾਕਤ ਨਹੀਂ, ਜਾਂ ਇਵੇਂ ਨੂੰ ਮਾਰ ਨਹੀਂ ਸਕਦਾ, ਕੁਛ ਕਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਜੇ ਮੇਰਾ ਥੱਪੜ ਵੱਜ ਗਿਆ, ਦਿਖਣਾ ਹੀ ਨਹੀਂ ਕੋਈ, ਕੁਛ ਵੀ ਨਹੀਂ ਦਿਖਣਾ ਫਿਰ, ਨਾ ਇਹ ਧਰਤੀਆਂ ਦਿਖਣ, ਨਾ ਚੰਦਰਮਾ, ਨਾ ਤਾਰੇ, ਨਾ ਤੁਸੀਂ। ਇਸ ਕਰਕੇ ਇੱਕ ਨਿੱਕੇ ਜਿਹੇ ਨਿਆਣੇ ਦੇ ਕੀ ਥੱਪੜ ਮਾਰਦਾ ਸਿਆਣਾ ਬੰਦਾ, ਕਹਿੰਦੇ ਕੀ ਇਹਨਾਂ ਨੂੰ ਮਾਰਨਾ, ਇਹਨਾਂ ਨੇ ਆਪਣੇ ਕਰਮਾਂ ਮੁਤਾਬਕ ਆਪੇ ਹੀ ਸਭ ਦੁੱਖ ਸੁੱਖ ਪਾ ਲੈਣਾ। ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਤੁਹਾਡੇ ਦਰ ਦੇ ਉੱਤੇ ਇੰਨੇ ਕੂਕਰ ਨੇ ਜਿਹੜੇ ਹਰ ਵਕਤ ਤੁਹਾਡੇ ਦਰ ਤੇ ਖੜੇ ਤੁਹਾਡੀ ਸਿਫਤ ਕਰਦੇ ਨੇ। ਮੈਂ ਉਹਨਾਂ ਵਿੱਚ ਇੱਕ ਬੇਗਾਨਾ ਜਿਹਾ ਕੂਕਰ ਜਿਹਨੂੰ ਕੋਈ ਜਾਣਦਾ ਨਹੀਂ, ਓਪਰਾ ਜਿਹਾ। ਮਹਾਰਾਜ ਮੈਂ ਵੀ ਇੱਕ ਖੜਾ ਜੀ ਉਹਨਾਂ ਵਿੱਚ, ਭੌਂਕਣ ਵਾਲਿਆਂ ਵਿੱਚ, ਤੇਰੇ ਦਰ ਦਾ ਕੂਕਰ। ਹਮ ਕੂਕਰ ਤੇਰਾ ਦਰਬਾਰ, ਭੌਂਕਾਂ ਆਗਿਆ ਬਦਨ ਪਸਾਰ, ਮੂੰਹ ਪਾੜ ਪਾੜ ਕੇ ਅਸੀਂ ਤੇਰੇ ਕੂਕਰ। ਇਹ ਇੱਕ ਅਵਸਥਾ ਹੈ, ਇਹ ਛੇਤੀ ਕੀਤਿਆਂ ਕੋਈ ਬੰਦਾ ਆਪਣੇ ਚੋਂ ਕਹਿ ਨਹੀਂ ਸਕਦਾ। ਕੋਈ ਕਹਿ ਸਕਦਾ ਵੀ ਮੈਂ ਕੁੱਤਾ? ਇਹ ਗੱਲ ਕਹਿਣੀ ਬੜੀ ਔਖੀ ਹੈ। ਕੋਈ ਕਹਿ ਸਕਦਾ ਮੈਂ ਕੀੜਾ, ਮੈਂ ਕਿਰਮ, ਮੈਂ ਗੰਦਗੀ ਦਾ ਕੀੜਾ, ਮੈਂ ਕਮੀਨਾ, ਇਹੋ ਜਿਹੇ ਅੱਖਰ ਮਹਾਰਾਜ ਨੇ ਵਰਤੇ ਨੇ। ਪਰ ਇਹ ਇੱਕ ਅਵਸਥਾ ਹੈ ਜਿੱਥੇ ਨਿਮਰਤਾ ਦੀ ਹੱਦ ਹੋ ਜਾਂਦੀ ਜਾ ਕੇ। ਮਹਾਰਾਜ ਕਹਿੰਦੇ ਇੱਤੇ ਕੂਕਰ ਹਉ ਬੇਗਾਨਾ, ਅਥਵਾ ਇੰਨੇ ਕਾਮ ਕਰੋ ਲੋਭ ਮੋਹ ਹੰਕਾਰ ਰੂਪੀ ਕੂਕਰ ਨੇ, ਮੈਂ ਇਹਨਾਂ 'ਚ ਬੇਗਾਨਾ ਜਿਹਾ ਫਸਿਆ ਹੋਇਆ। ਇੱਕ ਇਹ ਮੈਨੂੰ ਵੱਢੀ ਜਾਂਦੇ ਨੇ, ਚੱਖ ਮਾਰੀ ਜਾਂਦੇ ਨੇ, ਮੈਨੂੰ ਖਾਈ ਜਾਂਦੇ ਨੇ, ਮੈਨੂੰ ਬਚਾਓ। ਮੈਂ ਭੌਂਕਦਾ ਕਾਹਦੇ ਲਈ ਤੁਹਾਡੇ ਦਰ ਤੇ, ਭੌਂਕਾਂ ਇਸ ਤਨ ਤਾਈ, ਮੈਂ ਇਸ ਸਰੀਰ ਦੀ ਮੁਕਤੀ ਲਈ ਭੌਂਕਦਾ। ਮੈਂ ਚਾਹੁੰਦਾ ਕਿ ਮਹਾਰਾਜ ਮੈਨੂੰ ਇਹਨਾਂ ਕੂਕਰਾਂ ਤੋਂ ਬਚਾ ਕੇ ਮੁਕਤ ਕਰ ਦਿਓ, ਮੈਨੂੰ ਬੰਧਨ ਮੁਕਤ ਕਰ ਦਿਓ। ਮਹਾਰਾਜ ਮੇਰੀ ਵੀ ਗਰੀਬ ਦੀ ਸੁਣ ਲਓ, ਇੱਕ ਤਾਂ ਤੁਹਾਡੇ ਖਾਸ ਨੇ, ਬਹੁਤ ਨੇੜੇ ਨੇ, ਇੱਕ ਮੈਂ ਜਿਹਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੈਗੀ ਕਿਤੇ। ਨਵਾਂ ਜੋ ਹੋਇਆ, ਬੇਗਾਨਾ ਜਿਹਾ ਹੋਇਆ, ਇੱਥੇ ਕੋਈ ਬੇਗਾਨਾ ਬੰਦਾ ਆ ਜਾਏ ਆਪਾਂ ਉਹਦਾ ਕੀ ਵਰਤਾਓ ਕਰਾਂਗੇ? ਆਪਾਂ ਜਿਹਨੂੰ ਜਾਣਦੇ ਨਹੀਂ ਉਹਦੇ ਵੱਲ ਦੇਖਦੇ ਹੀ ਨਹੀਂ, ਜਿਹੜੇ ਜਾਣਦੇ ਵੀ ਇਹ ਸਾਡਾ ਬੰਦਾ ਹੈ, ਮੇਰੇ ਨੇੜੇ ਰਹਿੰਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਤਾਂ ਹਾਂ, ਮੈਂ ਤੇਰੇ ਦਰ ਤੇ ਬੇਗਾਨਾ ਜਿਹਾ, ਮੈਨੂੰ ਕੋਈ ਪਛਾਣਦਾ ਨਹੀਂ, ਕੋਈ ਦੇਖਦਾ ਨਹੀਂ, ਮੈਂ ਤੇਰਾ ਕੂਕਰ, ਮੈਂ ਭੌਂਕਦਾ ਇਸ ਸਰੀਰ ਦੀ ਮੁਕਤੀ ਲਈ, ਵਿਸ਼ਿਆਂ ਤੋਂ, ਮਾਇਆ ਤੋਂ, ਬੰਧਨਾਂ ਤੋਂ, ਕਰਮਾਂ ਤੋਂ, ਪਾਪਾਂ ਤੋਂ, ਇਹ ਸਾਰਿਆਂ ਕਾਸਿਆਂ ਤੋਂ, ਬੰਧਨ ਤੋਂ ਮੁਕਤੀ ਮੰਗਦਾ ਹਾਂ। ਭਗਤਹੀਣ ਨਾਨਕ ਜੇ ਹੋਏਗਾ, ਹੁਣ ਜੇ ਮੈਂ ਭਗਤੀ ਤੋਂ ਹੀਣਾ ਵੀ ਹੋਵਾਂਗਾ चलो कहणगे भी यह भगती नहीं करता, यह भगती है ही नहीं ये कर्मां च, पर एक गल तो है कि तेरा नाम तो मेरे मस्तक ते लिखता ना। लोग यह तो कहते गुरु का सिख है, गुरु का भगत है, यह तो कहते ने सारे। भगतहीन नानक जे होएगा बाणा तो तेरा पाया ही होया, भावें भगती तो हीण ही है, तो खसम है नौ ना जाई, तो तेरा खसम मालक मेरे तो नौ किवें उठ जाएगा कि ये नहीं, ये तो होर किसी का है। नौ तो लोग यही लैणगे गुरु का सिख है। हर जी वो नाम पर्यो रामदास, लोग तो कहणगे रब का प्यारा है, गुरु का सिख है, गुरु का सिंह है। बाणा देख के तो सारी दुनिया कहती, दाड़ा देख के, दस्तार देख के तो लोग कहते ही है ना। तो जे फिर कुछ हो गया फिर तेन ही इलाज है। मैं भगती करा ना करा, लोग तो तेनू कहणगे, क्योंकि पहला नाम तेरा आना है कि गुरु दा सिख गुर सिख। यह तो नहीं कोई कहना सिख गुर, कहते गुर सिख है, तो बदनामी थोड़ी। इस करके मैनू गरीब नू भी बख्श दो भगती, मैनू भी इन्हां कूकरां तो बचा लो। ये काम करो लोभ मोह हंकार, ये विषय विकार, ये दुनिया चार पासे तृष्णा दे मारे कूकर, इन्हां तो बचा के मैनू भगती तो हीणे नू भगती दे दो जी। क्योंकि मैं तुहाडे हुण मेरा जिहड़ा है ना मस्तक, उहदे उत्ते तुहाडी मोहर लग चुकी है। तुहाडी मोहर लगण करके जे मैं कमजोर रह गया, जे स्कूल दा किसे दा न्याणा फेल हो जाए, लोग न्याणे नूं नहीं कहिंदे स्कूल नूं कहिंदे, कहिंदे वी फलाने स्कूल चों